ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ ਆਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਨਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਨਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 74 ਤੇ ਗੌਰ ਖੋਜ ਕਰਾਂਗੇ, ਜਿਹਦਾ ਉਨਵਾਨ ਹੈ ਦੁਨੀਆਂ ਦਾ ਨੂਰ। ਪਿਛਲੇ ਪ੍ਰੋਗਰਾਮ ਵਿੱਚ ਅਸੀਂ ਵੇਖਿਆ ਕਿ ਸਰਦਾਰ ਕਾਹਨਾਂ, ਫਕੀਆਂ ਤੇ ਫਰੀਸੀਆਂ ਨੇ ਯਸੂ ਨੂੰ ਸਤਾਇਆ, ਇੱਥੋਂ ਤੱਕ ਕਿ ਉਹਨੂੰ ਫੜ ਕੇ ਕਤਲ ਕਰਨ ਨੂੰ ਤਿਆਰ ਹੋ ਗਏ ਤੇ ਵੀ ਕੋਈ ਯਸੂ ਨੂੰ ਹੱਦ ਤੱਕ ਨਾ ਲਾ ਸਕਿਆ ਕਿਉਂਕਿ ਗੁਨਾਹ ਦੇ ਕੁਫਾਰੇ ਦਾ ਮੁਕਰਰਾ ਵੇਲਾ ਅਜੇ ਤੱਕ ਨਾ ਆਇਆ ਸੀ। ਅੱਜ ਅਸੀਂ ਇੰਜੀਲ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਦੇ ਹੋਇਆਂ ਵੇਖਾਂਗੇ ਕਿ ਯਸੂ ਨੇ ਇੱਕ ਜਨਮ ਦੇ ਅੰਧੇ ਦੀਆਂ ਅੱਖਾਂ ਖੋਲ੍ਹੀਆਂ ਅਤੇ ਫਿਰ ਸਾਬਿਤ ਕਰ ਦਿੱਤਾ ਕਿ ਉਹੀ ਯਸੂ ਅਲ ਮਸੀਹ ਏ ਜਿਹਦੇ ਨਾਲ ਉਹ ਨਫ਼ਰਤ ਕਰਦੇ ਨੇ, ਉਸਦੀ ਜਾਨ ਦੇ ਦੁਸ਼ਮਣ ਨੇ। ਅੱਜ ਦੇ ਸਬਕ ਦਾ ਨਾਂ ਦੁਨੀਆਂ ਦਾ ਨੂਰ ਇਸੇ ਵਾਸਤੇ ਵੇ। ਯੂਹੰਨਾ ਦੀ ਇੰਜੀਲ ਦੇ 8ਵੇਂ ਬਾਬ ਵਿੱਚ ਅਸੀਂ ਪੜ੍ਹਨੇ ਹਾਂ, ਸੁਬਾ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਅਤੇ ਸਾਰੇ ਲੋਕ ਉਹਦੇ ਕੋਲ ਆਏ ਅਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਵਣ ਲੱਗਾ। ਯਸੂ ਨੇ ਫਿਰ ਉਹਨਾਂ ਨੂੰ ਮੁਖਾਤਬ ਕਰਕੇ ਆਖਿਆ, ਦੁਨੀਆਂ ਦਾ ਨੂਰ ਮੈਂ ਵਾਂ, ਜਿਹੜਾ ਮੇਰੀ ਪੈਰਵੀ ਕਰੇਗਾ ਉਹ ਨੇਰੇ ਵਿੱਚ ਨਾ ਟੁਰੇਗਾ ਬਲਕਿ ਜ਼ਿੰਦਗੀ ਦਾ ਨੂਰ ਪਾਏਗਾ। ਫਰੀਸੀਆਂ ਨੇ ਉਹਨੂੰ ਆਖਿਆ ਕਿ ਤੂੰ ਆਪਣੀ ਗਵਾਹੀ ਆਪ ਦੇਣਾ ਵੇ, ਤੇਰੀ ਗਵਾਹੀ ਸੱਚੀ ਨਹੀਂ। ਯਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਭਾਵੇਂ ਮੈਂ ਆਪਣੀ ਗਵਾਹੀ ਆਪ ਦੇਣਾ ਵਾਂ ਤੇ ਵੀ ਮੇਰੀ ਗਵਾਹੀ ਸੱਚੀ ਏ ਕਿਉਂਕਿ ਮੈਨੂੰ ਮਾਲੂਮ ਹੈ ਕਿ ਮੈਂ ਕਿੱਥੋਂ ਆਇਆ ਵਾਂ ਅਤੇ ਕਿੱਥੇ ਨੂੰ ਜਾਣਾ ਵਾਂ, ਲੇਕਿਨ ਤੁਹਾਨੂੰ ਮਾਲੂਮ ਨਹੀਂ ਹੈ ਕਿ ਮੈਂ ਕਿੱਥੋਂ ਆਇਆ ਵਾਂ ਜਾਂ ਕਿੱਥੇ ਨੂੰ ਜਾਣਾ ਵਾਂ। ਤੁਸੀਂ ਥੱਲੇ ਦਿਓ ਅਤੇ ਮੈਂ ਉੱਤੇ ਦਵਾਂ, ਤੁਸੀਂ ਦੁਨੀਆਂ ਦਿਓ ਪਰ ਮੈਂ ਦੁਨੀਆਂ ਦਾ ਨਹੀਂ ਹਾਂ, ਇਸ ਲਈ ਮੈਂ ਤੁਹਾਨੂੰ ਇਹ ਆਖਿਆ ਕਿ ਆਪਣੇ ਗੁਨਾਹਾਂ ਵਿੱਚ ਮਰੋਗੇ ਕਿਉਂਕਿ ਜੇ ਤੁਸੀਂ ਇਮਾਨ ਨਾ ਲਿਆਓਗੇ ਕਿ ਮੈਂ ਉਹੀ ਹਾਂ ਅਤੇ ਆਪਣੇ ਗੁਨਾਹਾਂ ਵਿੱਚ ਮਰੋਗੇ। ਉਹਨਾਂ ਨੇ ਉਹਨੂੰ ਆਖਿਆ, ਤੂੰ ਕੌਣ ਏ? ਯਸੂ ਨੇ ਉਹਨਾਂ ਨੂੰ ਆਖਿਆ, ਮੈਂ ਉਹੀ ਹਾਂ ਜਿਹੜਾ ਸ਼ੁਰੂ ਤੋਂ ਤੁਹਾਨੂੰ ਕਹਿੰਦਾ ਆਇਆ ਵਾਂ। ਬਸ ਯਸੂ ਨੇ ਆਖਿਆ ਕਿ ਜਦੋਂ ਤੁਸੀਂ ਆਪਣੇ ਆਦਮ ਨੂੰ ਉੱਚੇ 'ਤੇ ਚੜ੍ਹਾਓਗੇ ਅਤੇ ਜਾਣੋਗੇ ਕਿ ਮੈਂ ਉਹੀ ਹਾਂ ਅਤੇ ਆਪਣੇ ਵੱਲੋਂ ਕੁਝ ਨਹੀਂ ਕਰਦਾ ਬਲਕਿ ਜਿਸ ਤਰ੍ਹਾਂ ਬਾਪ ਨੇ ਮੈਨੂੰ ਸਿਖਾਇਆ ਉਸੇ ਤਰ੍ਹਾਂ ਇਹ ਗੱਲਾਂ ਕਹਿੰਦਾ ਵਾਂ ਅਤੇ ਸੱਚਾਈ ਤੋਂ ਵਾਕਫ ਹੋਵੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਨੇ ਉਹਨੂੰ ਜਵਾਬ ਦਿੱਤਾ, ਅਸੀਂ ਤਾਂ ਇਬਰਾਹਿਮ ਦੀ ਨਸਲ ਵਿੱਚੋਂ ਹਾਂ ਅਤੇ ਕਦੀ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ, ਤੂੰ ਕਿਉਂ ਕਰ ਕਹਿੰਦਾ ਵੇ ਕਿ ਤੁਸੀਂ ਆਜ਼ਾਦ ਕੀਤੇ ਜਾਓਗੇ? ਯਿਸੂ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੋ ਕੋਈ ਗੁਨਾਹ ਕਰਦਾ ਗੁਨਾਹ ਦਾ ਗੁਲਾਮ ਏ ਅਤੇ ਗੁਲਾਮ ਅਬਦ ਤੱਕ ਘਰ ਵਿੱਚ ਨਹੀਂ ਰਹਿੰਦਾ, ਬੇਟਾ ਅਬਦ ਤੱਕ ਰਹਿੰਦਾ। ਬਸ ਜੇ ਬੇਟਾ ਤੁਹਾਨੂੰ ਆਜ਼ਾਦ ਕਰੇਗਾ ਤਾਂ ਤੁਸੀਂ ਵਾਕਈ ਆਜ਼ਾਦ ਹੋਵੋਗੇ। ਮੈਂ ਜਾਣਦਾ ਵਾਂ ਕਿ ਤੁਸੀਂ ਇਬਰਾਹਿਮ ਦੀ ਨਸਲ ਵਿੱਚੋਂ ਹੋ ਅਤੇ ਵੀ ਮੇਰੇ ਕਤਲ ਦੀ ਕੋਸ਼ਿਸ਼ ਵਿੱਚ ਹੋ ਕਿਉਂਕਿ ਮੇਰਾ ਕਲਾਮ ਤੁਹਾਡੇ ਦਿਲ ਵਿੱਚ ਜਗ੍ਹਾ ਨਹੀਂ ਪਾਉਂਦਾ। ਮੈਂ ਜੋ ਆਪਣੇ ਬਾਪ ਦੇ ਹਾਂ ਵੇਖਿਆ ਏ ਉਹ ਕਹਿੰਦਾ ਵਾਂ, ਤੁਸੀਂ ਜੋ ਆਪਣੇ ਬਾਪ ਕੋਲੋਂ ਸੁਣਿਆ ਉਹ ਕਰਦੇ ਹੋ। ਉਹਨਾਂ ਨੇ ਜਵਾਬ ਵਿੱਚ ਆਖਿਆ, ਸਾਡਾ ਬਾਪ ਤਾਂ ਇਬਰਾਹਿਮ ਏ। ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਇਬਰਾਹਿਮ ਦੇ ਫਰਜ਼ੰਦ ਹੁੰਦੇ ਤਾਂ ਇਬਰਾਹਿਮ ਦੇ ਕੰਮ ਵੀ ਕਰਦੇ, ਲੇਕਿਨ ਹੁਣ ਤੁਸੀਂ ਮੇਰੇ ਜਿਸ ਸ਼ਖਸ ਦੇ ਕਤਲ ਦੀ ਕੋਸ਼ਿਸ਼ ਵਿੱਚ ਹੋ ਜਿਹਨੇ ਤੁਹਾਨੂੰ ਉਹੀ ਹੱਕ ਗੱਲ ਦੱਸੀ ਜੋ ਖੁਦਾ ਕੋਲੋਂ ਸੁਣੀ। ਇਬਰਾਹਿਮ ਨੇ ਤਾਂ ਇਹ ਨਹੀਂ ਆਖਿਆ ਸੀ ਤੁਸੀਂ ਆਪਣੇ ਬਾਪ ਦੇ ਕੰਮ ਕਰਦੇ ਹੋ। ਉਹਨਾਂ ਨੇ ਉਹਨੂੰ ਆਖਿਆ ਕਿ ਅਸੀਂ ਹਰਾਮ ਤੋਂ ਪੈਦਾ ਨਹੀਂ ਹੋਏ, ਸਾਡਾ ਇੱਕ ਬਾਪ ਹੈ ਯਾਨੀ ਖੁਦਾ। ਯਿਸੂ ਨੇ ਉਹਨਾਂ ਨੂੰ ਆਖਿਆ, ਜੇ ਖੁਦਾ ਤੁਹਾਡਾ ਬਾਪ ਹੁੰਦਾ ਤਾਂ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ, ਇਸ ਲਈ ਕਿ ਮੈਂ ਖੁਦਾ ਵਿੱਚੋਂ ਨਿਕਲਿਆ ਅਤੇ ਆਇਆ ਵਾਂ ਕਿਉਂਕਿ ਮੈਂ ਆਪ ਤੋਂ ਨਹੀਂ ਆਇਆ ਬਲਕਿ ਉਸੇ ਨੇ ਮੈਨੂੰ ਭੇਜਿਆ ਏ। ਤੁਸੀਂ ਮੇਰੀਆਂ ਗੱਲਾਂ ਕਿਉਂ ਨਹੀਂ ਸਮਝਦੇ? ਇਸ ਲਈ ਕਿ ਮੇਰਾ ਕਲਾਮ ਸੁਣ ਨਹੀਂ ਸਕਦੇ। ਤੁਸੀਂ ਆਪਣੇ ਬਾਪ ਅਬਲੀਸ ਤੋਂ ਮੋ ਅਤੇ ਆਪਣੇ ਬਾਪ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਸ਼ੁਰੂ ਹੀ ਤੋਂ ਖੂਨੀ ਏ ਅਤੇ ਸੱਚਾਈ 'ਤੇ ਕਾਇਮ ਨਹੀਂ ਰਿਹਾ, ਕਿਉਂਕਿ ਉਸ ਵਿੱਚ ਸੱਚਾਈ ਨਹੀਂ ਏ। ਜਦੋਂ ਉਹ ਝੂਠ ਬੋਲਦਾ ਅਤੇ ਆਪਣੀ ਹੀ ਜੀ ਕਹਿੰਦਾ ਹੈ, ਕਿਉਂਕਿ ਉਹ ਝੂਠਾ ਏ, ਬਲਕਿ ਝੂਠ ਦਾ ਬਾਪ ਏ। ਲੇਕਿਨ ਮੈਂ ਜੋ ਸੱਚ ਬੋਲਦਾ ਵਾਂ, ਇਸ ਲਈ ਤੁਸੀਂ ਮੇਰਾ ਯਕੀਨ ਨਹੀਂ ਕਰਦੇ। ਤੁਹਾਡੇ ਵਿੱਚੋਂ ਕੌਣ ਮੇਰੇ 'ਤੇ ਗੁਨਾਹ ਸਾਬਤ ਕਰਦਾ? ਜੇ ਮੈਂ ਸੱਚ ਬੋਲਦਾ ਵਾਂ ਤਾਂ ਮੇਰਾ ਯਕੀਨ ਕਿਉਂ ਨਹੀਂ ਕਰਦੇ? ਜੋ ਖੁਦਾ ਕੋਲੋਂ ਹੁੰਦਾ ਏ, ਉਹ ਖੁਦਾ ਦੀਆਂ ਗੱਲਾਂ ਸੁਣਦਾ ਏ। ਤੁਸੀਂ ਇਸ ਲਈ ਨਹੀਂ ਸੁਣਦੇ ਕਿ ਤੁਸੀਂ ਖੁਦਾ ਵੱਲੋਂ ਨਹੀਂ ਹੋ। ਯਹੂਦੀਆਂ ਨੇ ਜਵਾਬ ਵਿੱਚ ਉਹਨੂੰ ਆਖਿਆ ਕਿ ਅਸੀਂ ਖੂਬ ਨਹੀਂ ਕਹਿੰਦੇ ਕਿ ਤੂੰ ਸਾਂਵਰੀ ਏ ਅਤੇ ਤੇਰੇ ਵਿੱਚ ਬਦਰੂ ਏ। ਯਿਸੂ ਨੇ ਜਵਾਬ ਦਿੱਤਾ ਕਿ ਮੇਰੇ ਵਿੱਚ ਬਦਰੂ ਨਹੀਂ, ਮਗਰ ਮੈਂ ਆਪਣੇ ਬਾਪ ਦੀ ਇੱਜ਼ਤ ਕਰਨਾ ਵਾਂ ਅਤੇ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਹੋ। ਲੇਕਿਨ ਮੈਂ ਆਪਣੀ ਬਜ਼ੁਰਗੀ ਨਹੀਂ ਚਾਹੁੰਦਾ। ਹਾਂ, ਇੱਕ ਹੈ ਜੋ ਉਹਨੂੰ ਚਾਹੁੰਦਾ ਏ ਅਤੇ ਫੈਸਲਾ ਕਰਦਾ ਏ। ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਜੇ ਕੋਈ ਸ਼ਖਸ ਮੇਰੇ ਕਲਾਮ 'ਤੇ ਅਮਲ ਕਰੇਗਾ ਤਾਂ ਅਬਦ ਤੱਕ ਮੌਤ ਨੂੰ ਕਦੀ ਨਾ ਵੇਖੇਗਾ। ਯਹੂਦੀਆਂ ਨੇ ਉਹਨੂੰ ਆਖਿਆ ਕਿ ਹੁਣ ਅਸੀਂ ਜਾਣ ਲਿੱਤਾ ਹੈ ਕਿ ਤੇਰੇ ਵਿੱਚ ਬਦਰੂ ਏ। ਇਬਰਾਹਿਮ ਮਰ ਗਿਆ, ਨਬੀ ਮਰ ਗਏ, ਮਗਰ ਤੂੰ ਕਹਿੰਦਾ ਹੈ ਕਿ ਜੇ ਕੋਈ ਮੇਰੇ ਕਲਾਮ 'ਤੇ ਅਮਲ ਕਰੇਗਾ ਤਾਂ ਅਬਦ ਤੱਕ ਕਦੀ ਮੌਤ ਦਾ ਮਜ਼ਾ ਨਾ ਚੱਖੇਗਾ। ਸਾਡਾ ਬਾਪ ਇਬਰਾਹਿਮ ਜੋ ਮਰ ਗਿਆ, ਕੀ ਤੂੰ ਉਹਦੇ ਨਾਲੋਂ ਵੱਡਾ ਏ? ਅਤੇ ਨਬੀ ਵੀ ਮਰ ਗਏ, ਅਤੇ ਆਪਣੇ ਆਪ ਨੂੰ ਤੂੰ ਕੀ ਠਹਿਰਾਉਣਾ ਏ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਜੇ ਮੈਂ ਆਪ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ, ਲੇਕਿਨ ਮੇਰੀ ਵਡਿਆਈ ਮੇਰਾ ਬਾਪ ਕਰਦਾ, ਜਿਹਨੂੰ ਤੁਸੀਂ ਕਹਿੰਦੇ ਹੋ ਕਿ ਸਾਡਾ ਖੁਦਾ ਏ। ਤੁਸੀਂ ਉਹਨੂੰ ਨਹੀਂ ਜਾਣਿਆ, ਲੇਕਿਨ ਮੈਂ ਉਹਨੂੰ ਜਾਣਨਾ ਵਾਂ, ਅਤੇ ਜੇ ਕਹਾਂ ਕਿ ਉਹਨੂੰ ਨਹੀਂ ਜਾਣਦਾ ਤਾਂ ਤੁਹਾਡੀ ਤਰ੍ਹਾਂ ਝੂਠਾ ਬਣਾਂਗਾ, ਮਗਰ ਮੈਂ ਉਹਨੂੰ ਜਾਣਦਾ ਅਤੇ ਉਹਦੇ ਕਲਾਮ 'ਤੇ ਅਮਲ ਕਰਨਾ ਵਾਂ। ਤੁਹਾਡਾ ਬਾਪ ਇਬਰਾਹਿਮ ਮੇਰਾ ਦਿਨ ਵੇਖਣ ਦੀ ਉਮੀਦ 'ਤੇ ਬੜਾ ਖੁਸ਼ ਸੀ, ਚੁਣਾਚੇ ਉਹਨੇ ਵੇਖਿਆ ਅਤੇ ਖੁਸ਼ ਹੋਇਆ। ਯਹੂਦੀਆਂ ਨੇ ਉਹਨੂੰ ਆਖਿਆ, ਤੇਰੀ ਉਮਰ 'ਤੇ ਹਜੇ 50 ਸਾਲਾਂ ਦੀ ਵੀ ਨਹੀਂ ਹੈ, ਅਤੇ ਕੀ ਤੂੰ ਇਬਰਾਹਿਮ ਨੂੰ ਵੇਖਿਆ? ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਕਹਿੰਦਾ ਵਾਂ ਕਿ ਪੇਸ਼ਤਰ ਇਸ ਤੋਂ ਕਿ ਇਬਰਾਹਿਮ ਪੈਦਾ ਹੋਇਆ ਮੈਂ ਸਾਂ। ਬਸ ਉਹਨਾਂ ਨੇ ਉਹਨੂੰ ਮਾਰਨ ਵਾਸਤੇ ਪੱਥਰ ਉਠਾਏ, ਮਗਰ ਯਿਸੂ ਛੁਪ ਕੇ ਹੈਕਲ ਵਿੱਚੋਂ ਨਿਕਲ ਗਿਆ। ਯੂਹੰਨਾ ਬਾਬ 9 ਵਿੱਚ ਮਰਕੂਮ ਏ। ਫਿਰ ਉਹਨੇ ਜਾਂਦੇ ਵੇਲੇ ਇੱਕ ਸ਼ਖਸ ਨੂੰ ਵੇਖਿਆ ਜਿਹੜਾ ਜਨਮ ਦਾ ਅੰਨਾ ਸੀ, ਅਤੇ ਉਹਦੇ ਸ਼ਾਗਿਰਦਾਂ ਨੇ ਉਹਨੂੰ ਪੁੱਛਿਆ ਕਿ ਐ ਰੱਬੀ, ਕਿੰਨੇ ਗੁਨਾਹ ਕੀਤਾ ਜੋ ਇਹ ਅੰਨਾ ਪੈਦਾ ਹੋਇਆ, ਇਸ ਸ਼ਖਸ ਨੇ ਜਾਂ ਇਹਦੇ ਮਾਂ ਬਾਪ ਨੇ? ਯਿਸੂ ਨੇ ਜਵਾਬ ਦਿੱਤਾ ਕਿ ਨਾ ਉਹਨੇ ਗੁਨਾਹ ਕੀਤਾ ਸੀ ਨਾ ਉਹਦੇ ਮਾਂ ਬਾਪ ਨੇ, ਬਲਕਿ ਇਸ ਲਈ ਹੋਇਆ ਕਿ ਖੁਦਾ ਦਾ ਕੰਮ ਉਸ ਵਿੱਚ ਜ਼ਾਹਿਰ ਹੋਏ। ਜਿਹਨੇ ਮੈਨੂੰ ਭੇਜਿਆ, ਸਾਨੂੰ ਉਹਦੇ ਕੰਮ ਦਿਨ ਹੀ ਦਿਨ ਨੂੰ ਕਰਨਾ ਜ਼ਰੂਰ ਨੇ। ਉਹ ਰਾਤ ਆਉਣ ਵਾਲੀ ਏ ਜਿਸ ਵਿੱਚ ਕੋਈ ਸ਼ਖਸ ਕੰਮ ਨਹੀਂ ਕਰ ਸਕਦਾ। ਜਦੋਂ ਤੱਕ ਮੈਂ ਦੁਨੀਆਂ ਵਿੱਚ ਹਾਂ, ਦੁਨੀਆਂ ਦਾ ਨੂਰ ਹਾਂ। ਇਹ ਕਹਿ ਕੇ ਉਹਨੇ ਜ਼ਮੀਨ 'ਤੇ ਥੁੱਕਿਆ ਅਤੇ ਥੁੱਕ ਦੇ ਨਾਲ ਮਿੱਟੀ ਸਾਨੀ ਅਤੇ ਮਿੱਟੀ ਅੰਨੇ ਦੀਆਂ ਅੱਖਾਂ 'ਤੇ ਲਾ ਕੇ ਉਹਨੂੰ ਆਖਿਆ, ਜਾਂ ਸ਼ੈਲੂ ਜਿਸ ਦਾ ਤਰਜਮਾ ਏ ਭੇਜਿਆ ਹੋਇਆ ਏ, ਉਸ ਹੋਸ਼ ਵਿੱਚ ਤੋ ਲੈ। ਬਸ ਉਹਨੇ ਜਾ ਕੇ ਤੋਤਾ ਅਤੇ ਵੇਖਣ ਲੱਗਾ ਅਤੇ ਵਾਪਸ ਆਇਆ। ਬਸ ਪੜੋਸੀ ਅਤੇ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਪਹਿਲੇ ਉਹਨੂੰ ਮੰਗਦਿਆਂ ਵੇਖਿਆ ਸੀ ਆਖਣ ਲੱਗੇ ਕਿ ਇਹ ਉਹੀ ਨਹੀਂ ਜਿਹੜਾ ਬੈਠਾ ਮੰਗਦਾ ਸੀ? ਬਾਜ਼ ਨੇ ਆਖਿਆ, ਉਹੀ ਏ, ਅਤੇ ਹੋਰਾਂ ਨੇ ਆਖਿਆ, ਨਹੀਂ, ਲੇਕਿਨ ਕੋਈ ਉਹਦਾ ਹਮ ਸ਼ਕਲ ਏ। ਉਹਨੇ ਆਖਿਆ, ਮੈਂ ਉਹੀ ਹਾਂ। ਬਸ ਉਹ ਉਹਨੂੰ ਆਖਣ ਲੱਗੇ, ਫਿਰ ਤੇਰੀਆਂ ਅੱਖਾਂ ਕਿਉਂ ਕਰ ਖੁੱਲ ਗਈਆਂ ਨੇ? ਉਹਨੇ ਜਵਾਬ ਦਿੱਤਾ ਕਿ ਉਸ ਸ਼ਖਸ ਨੇ ਜਿਹਦਾ ਨਾਂ ਯਿਸੂ ਏ ਮਿੱਟੀ ਸਾਨੀ ਅਤੇ ਮੇਰੀਆਂ ਅੱਖਾਂ 'ਤੇ ਲਾ ਕੇ ਮੈਨੂੰ ਆਖਿਆ, ਸ਼ੈਲੁਖ ਵਿੱਚ ਜਾ ਕੇ ਧੋ ਲੈ। ਬਸ ਮੈਂ ਗਿਆ ਅਤੇ ਧੋ ਕੇ ਵੇਖਣ ਲੱਗਾ ਵਾਂ। ਉਹਨਾਂ ਨੇ ਉਹਨੂੰ ਆਖਿਆ ਕਿ ਉਹ ਕਿੱਥੇ ਵੇ? ਉਹਨੇ ਆਖਿਆ, ਮੈਂ ਨਹੀਂ ਜਾਣਦਾ। ਲੋਕ ਉਸ ਸ਼ਖਸ ਨੂੰ ਜਿਹੜਾ ਪਹਿਲੇ ਅੰਨਾ ਸੀ ਅਤੇ ਫਰੀਸੀਆਂ ਦੇ ਕੋਲ ਉਹਨੂੰ ਲੈ ਗਏ, ਅਤੇ ਜਿਸ ਦਿਹਾੜੇ ਯਿਸੂ ਨੇ ਮਿੱਟੀ ਸਾਨ ਕੇ ਉਹਦੀਆਂ ਅੱਖਾਂ ਖੋਦੀਆਂ ਸਨ, ਉਹ ਸਬਤ ਦਾ ਦਿਨ ਸੀ।
ਮੇਰੇ ਤੂੰ
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 43 110 यानी 0341 43 110 इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਿਵੋ ਖੁਦਾ ਹਾਫਿਜ਼।